ਅੱਜ ਦੀ ਇਸ ਸੰਥਾ ਕਲਾਸ ਦੀ ਆਰੰਭਤਾ ਸਮੇਂ ਨਿਯਮ ਦੇ ਮੁਤਾਬਕ ਪੰਜ ਵਾਰੀ ਮੂਲ ਮੰਤਰ, ਪੰਜ ਵਾਰੀ ਗੁਰਮੰਤਰ ਦਾ ਜਾਪ ਕਰੀ। ਜਿਹੜੀਆਂ ਮੇਰੀਆਂ ਧੀਆਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਂਦੀਆਂ ਨੇ, ਉਹ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰ, ਕਿਉਂਕਿ ਪ੍ਰੋਗਰਾਮ ਰਿਕਾਰਡ ਹੋ ਰਿਹਾ ਅਤੇ ਰਿਕਾਰਡਿੰਗ ਵਿੱਚ ਵਕਤਾ ਕੋਈ ਐਸਾ ਬਚਨ ਬੋਲੇ ਉਹ ਸ਼ੋਭਦਾ ਨਹੀਂ। ਇਹ ਤੁਹਾਡੀ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਆਉਂਦੀ ਹੈ ਕਿ ਇਸ ਵਾਤਾਵਰਨ ਨੂੰ ਸ਼ਾਂਤ ਚਿੱਤ ਰੱਖਿਆ ਔਰ ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜਿਆ ਜਾਏ। ਤੋ ਆਓ, ਸਮਾਂ ਲੇਟ ਹੋ ਰਹੇ ਹਾਂ, ਬੜਾ ਕੀਮਤੀ ਟਾਈਮ ਹੈ, ਜਿੰਨਾ ਵੱਧ ਤੋਂ ਵੱਧ ਕਾਰਜ ਹੋ ਸਕੇ ਕਰਨਾ ਬਣਾਉਂਦਾ। ਕਰੋ ਕਿਰਪਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਗੁਰੂ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਅੱਜ ਸਵੇਰ ਦੇ ਦੀਵਾਨ ਤੱਕ ਅਸੀਂ ਸਿੱਧ ਗੋਸ਼ ਦੀਆਂ 11 ਪੌੜੀਆਂ ਦੀ ਵਿਚਾਰ ਕੀਤੀ। ਇਹਨਾਂ ਪੌੜੀਆਂ ਦੇ ਅੰਦਰ ਚਰਪਟ ਨਾਥ ਤੇ ਲੋਹਾ ਰੀਪਾ, ਸ਼ਾਇਦ ਉਹ ਗੋਰਖਨਾਥ ਦੇ ਚੇਲਿਆਂ ਵਿੱਚ ਮੁਖੀ ਜੋਗੀ ਹੋਣਗੇ, ਉਹਨਾਂ ਨੇ ਸਵਾਲ ਕੀਤੇ ਹਨ ਤੇ ਉਹਨਾਂ ਸਵਾਲਾਂ ਦੇ ਜਵਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ, ਜਿਨ੍ਹਾਂ ਦੀ ਵਿਚਾਰ ਦਾਸ ਨੇ ਜਿੰਨੀ ਕੁ ਗੁਰੂ ਨੇ ਮਤ ਦਿੱਤੀ ਹੈ ਉਸ ਤੁੱਛ ਮਤ ਦੇ ਨਾਲ ਵਿਚਾਰ ਸਾਂਝੀ ਕੀਤੀ। ਹੁਣ ਅਗਲੀ ਜੋ ਬਾਣੀ ਹੈ ਉਹਦੇ ਵਿੱਚ ਖੁੱਲ੍ਹੇ ਸਵਾਲ ਨੇ। ਉਹ ਉਹਨਾਂ ਸਵਾਲਾਂ ਨੂੰ ਬੜੇ ਧਿਆਨ ਨਾਲ ਸੁਣਨਾ ਹੈ ਤੇ ਜੋ ਗੁਰੂ ਪਾਤਸ਼ਾਹ ਨੇ ਜਵਾਬ ਬਖਸ਼ੇ ਨੇ ਇਹ ਗੁਰਮਤਿ ਦੀ ਉਹ ਬੁਨਿਆਦੀ ਸਿੱਖਿਆ ਹੈ ਜਿਹੜੀ ਹਰ ਗੁਰਸਿੱਖ ਮਾਈ ਭਾਈ ਨੂੰ ਆਉਣੀ ਚਾਹੀਦੀ। ਉਹਨਾਂ ਨੂੰ ਹੋਰ ਸਰਲ ਤੇ ਸੌਖਾ ਕਰਨ ਲਈ ਦਾਸ ਗੁਰਬਾਣੀ ਦੇ ਭੰਡਾਰ ਵਿੱਚੋਂ ਕੁਝ ਉਹ ਪ੍ਰਮਾਣ ਵੀ ਦੇਣ ਦਾ ਯਤਨ ਕਰਦਾ ਜਿਹੜੇ ਪ੍ਰਮਾਣ ਤੁਸੀਂ ਆਮ ਪਾਠ ਕਰਦੇ ਹੋ ਪੜ੍ਹਦੇ ਹੋ ਜਾਂ ਸੁਣਦੇ। ਹੁਣ ਸਵਾਲ ਸ਼ੁਰੂ ਹੋ ਰਿਹਾ ਕਮਨ ਸੋ ਗੁਪਤਾ ਕਮਨ ਸੋ ਮੁਕਤਾ ਕਮਨ ਸੋ ਅੰਤਰ ਬਾਹਰ ਜੁਗਤਾ ਕਮਨ ਸੋ ਆਵੇ ਕਮਨ ਸੋ ਜਾਏ ਕਮਨ ਸੋ ਤ੍ਰਿਭਵਨ ਰਹਿਆ ਸਮਾਏ। ਹਮੇਸ਼ਾ ਬਾਣੀ ਦਾ ਪਾਠ ਕਰਨ ਵੇਲੇ ਕਾਲੀ ਨਹੀਂ ਕਰਨੀ। ਇਹ ਤਿੰਨ ਗੱਲਾਂ ਚੇਤੇ ਰੱਖਣੀਆਂ ਨੇ ਕਿ ਵਿਸਰਾਮ ਠੀਕ ਹੋਵੇ, ਉਚਾਰਨ ਠੀਕ ਹੋਵੇ ਤੇ ਲਗਾ ਮਾਤਰਾ ਦੀ ਸੋਝੀ ਵੀ ਹੋਵੇ। ਫਿਰ ਪਾਠ ਦੇ ਅਰਥ ਕਾਫੀ ਸਮਝ ਆ ਜਾਂਦੇ ਨੇ। ਤਾਂ ਮੈਂ ਇਸੇ ਲਈ ਕਾਹਲੀ ਨਹੀਂ ਕਰਦਾ, ਜਦੋਂ ਵੀ ਜਿਤਨਾ ਪਾਠ ਕਰਾਂਗਾ ਉਹ ਬੜੇ ਸਹਿਜ ਨਾਲ ਤੇ ਸੁਣਦਿਆਂ ਸਾਰ ਤੁਹਾਨੂੰ ਸਮਝ ਆਏ। ਸਵਾਲ ਕਰ ਰਹੇ ਨੇ ਜੋਗੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛ ਰਹੇ ਨੇ ਕਮਨ ਸੋ ਗੁਪਤਾ ਕਮਨ ਸੋ ਮੁਕਤਾ ਅੰਤਰ ਬਾਹਰ ਸ਼ਬਦ ਸੋ ਜੁਗਤਾ ਮਨਮੁਖ ਬਿਨ ਸਹਿ ਆਵੇ ਜਾਏ ਨਾਨਕ ਗੁਰਮੁਖ ਸਾਚ ਸਮਾਏ। ਇਹ 12 ਨੰਬਰ ਪੌੜੀ ਤੇ 13 ਨੰਬਰ ਪੌੜੀ। ਸਵਾਲ ਹੈ ਕਿ ਗੁਪਤ ਕੌਣ ਹੈ? ਗੁਪਤ ਦਾ ਮਤਲਬ ਹੈ ਜਿਹੜਾ ਸਾਨੂੰ ਨਜ਼ਰ ਨਹੀਂ ਆਉਂਦਾ, ਸਾਡੀਆਂ ਅੱਖਾਂ ਨਹੀਂ ਦੇਖ ਸਕਦੀਆਂ, ਉਹ ਕੌਣ ਹੈ? ਤੇ ਕਮਨ ਸੋ ਮੁਕਤਾ, ਮੁਕਤਾ ਸੰਸਕ੍ਰਿਤ ਦਾ ਸ਼ਬਦ ਹੈ ਜਿਹਦਾ ਅਰਥ ਹੈ ਬੰਧਨਾ ਤੋਂ ਰਹਿਤ, ਮਾਇਆ ਦੀ ਪਕੜ ਤੋਂ ਰਹਿਤ। ਕਮਨ ਸੋ ਅੰਤਰ ਬਾਹਰ ਜੁਗਤਾ, ਉਹ ਕੌਣ ਹੈ ਜੋ ਅੰਦਰ ਵੀ ਤੇ ਬਾਹਰ ਵੀ ਜੁੜਿਆ ਹੋਇਆ? ਜੁਗਤਾ ਦਾ ਮਤਲਬ ਹੈ ਜੁੜਿਆ ਹੋਇਆ, ਸਾਰਿਆਂ ਦੇ ਨਾਲ ਜਿਹੜਾ ਵਰਤ ਰਿਹਾ। ਕਮਨ ਸੋ ਆਵੇ ਕਮਨ ਸੋ ਜਾਏ, ਕੌਣ ਹੈ ਜੋ ਆਉਂਦਾ ਹੈ ਭਟਕਦਾ ਹੈ, ਕੌਣ ਹੈ ਜਿਹੜਾ ਜਾਂਦਾ ਹੈ? ਇਹ ਕਮਨ ਸੋ ਤ੍ਰਿਭਵਨ ਰਿਹਾ ਸਮਾਏ। ਕਮਨ ਅੱਖਰ ਜਦੋਂ ਆਉਂਦਾ ਤੇ ਤੁਸੀਂ ਆਪੇ ਸਮਝ ਆਓਗੇ ਵੀ ਕੌਣ। ਹੁਣ ਗੁਰੂ ਨਾਨਕ ਪਾਤਸ਼ਾਹ ਉਸਦਾ ਜਵਾਬ ਦਿੰਦੇ। ਪਹਿਲਾਂ ਤੁਸੀਂ ਅੱਖਰੀ ਅਰਥ ਸਮਝਣੇ ਨੇ, ਗੁਪਤਾ ਦਾ ਮਤਲਬ ਹੈ ਗੁਪਤ, ਲੁਕਿਆ ਹੋਇਆ। ਫਿਰ ਅੰਦਰ ਵੀ ਹੈ ਤੇ ਬਾਹਰ ਵੀ ਹੈ, ਔਰ ਕਿਹੜਾ ਹੈ ਜਿਹੜਾ ਸਾਰਿਆਂ ਨਾਲ ਮਿਲਿਆ ਹੋਇਆ? ਕੌਣ ਹੈ ਜਿਹੜਾ ਆਉਂਦਾ ਤੇ ਜਾਂਦਾ ਹੈ? ਕੌਣ ਹੈ ਜੋ ਜੰਮਦਾ ਤੇ ਮਰਦਾ ਹੈ? ਕੌਣ ਹੈ ਜੋ ਤਿੰਨਾਂ ਭਵਨਾਂ ਵਿੱਚ ਵਿਆਪਕ ਹੋ ਰਿਹਾ? ਤਾਂ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਹੁਣ ਸਵਾਲ ਹੈ ਕਿ ਲੁਕਿਆ ਹੋਇਆ ਕੌਣ ਹੈ ਜੋ ਪ੍ਰਭੂ ਹਰੇਕ ਸਰੀਰ ਵਿੱਚ ਮੌਜੂਦ ਹੈ? ਉਹ ਹੈ ਤੇ ਸਹੀ, ਬਾਣੀ ਚ ਆਇਆ ਹੈ ਤੋ ਸਹੀ ਲਖੇ ਜੋ ਕੋਈ, ਹੈ ਤੋ ਸਹੀ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਇਹ ਤਾਂ ਅਸੀਂ ਮੰਨਦੇ ਹਾਂ ਕਿ ਪਰਮਾਤਮਾ ਹੈ, ਪਰ ਉਹ ਗੁਪਤ ਹੈ। ਹੁਣ ਉਹ ਗੁਪਤ ਨੂੰ ਪ੍ਰਗਟ ਕਰਨਾ। ਗੁਰੂ ਤੇਗ ਬਹਾਦਰ ਜੀ ਨੇ ਆਵਾਜ਼ ਮਾਰ ਕੇ ਕਿਹਾ, ਕਾਹੇ ਰੇ ਬਨ ਖੋਜਨ ਜਾਈ, ਕਾਹੇ ਰੇ ਬਨ ਖੋਜਨ ਜਾਈ। ਕਿਉਂ ਤੂੰ ਉਸ ਨੂੰ ਲੱਭਣ ਲਈ ਜੰਗਲਾਂ ਵਿੱਚ ਜਾਂਦਾ? ਕਾਹੇ ਰੇ ਬਨ ਖੋਜਨ ਜਾਈ, सर्व निवासी सदा अलिप तो ही संग समाए। वो सारियां दे अंदर निवास रखता है पर है अलेप है, लिपाए मान नहीं होना। बंदा आज बड़े सवाल जवाब करना, किसी कहें जो है फिर नजर क्यों नहीं आता। महाराज जी ने कई चीजा ऐसिया ने जेड़िया हैं तुसी मनते हो पर नजर नहीं आंदियां, फिर तुसी नहीं मनोगे। पखे चल रहे ने, हवा लग रही है, हवा नजर आ रही है, तुसी आखोगे नहीं। फुल विच खुशबू है, खुशबू आ रही है पर नजर नहीं आ रही। तो गुरबाणी ने उस सवाल का जवाब दिता, आख्या है ते गोपत नजर ते नहीं आता, जिवें दुध विच घिओ मक्खण गुपत है, धरती थले पानी गुपत है, पर उस नूं प्रगट करन लई तुसी सारे कहो भी आ तरीका है। इहदा मतलब उहदी होंद मन लई ते फिर उस नूं प्रगट कर। तो गुरु तेग बहादुर जी ने फरमाया, काहे रे मन खोजन जाई सर्ब निवासी सदा अलेपा तो ही संग समाई। कोह पमद ज्यों बास बस मुकरमा है जैसे छाई, तैसे ही हर बसे निरंतर कट ही खोजो भाई। बाहर भीतर एको जानो ए गुर ज्ञान बताई, जन नानक बिन आपा कीने मिटे ना भरम की काई। नरपत एक सिंहासन सोया सुपने पहला पिखारी, अक्षत राज बिछुरत दुख पाया सोगत भई हमारी। राज भयंग प्रसंग जैसे हैं अब कछ मर्म जनाया। ये सब कुछ गुरबाणी विचों ही लभदा, पर साड़ी मजबूरी होगी कि असी पाठ करी जाने हैं, विचार नहीं कर। तो सवाल कीता सिद्धा ने, कमन सुगुप्ता गुप्त कौन है? कमन सुगुप्ता कमन तो मुक्ता, मुकुट कौन है? बंदना तो रहत कौन है? कमन तो अंतर बाहर जुगता, वो कौन है जो अंदर भी है ते बाहर भी? कमन तो आवे कमन तो जाए, कौन आंदा है कौन जांदा? फिर महाराज कहने, कमन तो ते भमन रहा समाए, केड़ा है वो जो तिना भमना विच समा रहे? गुरु नानक पातशाह नूं जोगी पुछ रहे, तुसी भी पुछ सकते हो, मैं भी पुछ सकता, क्योंकि गुरु कोल ना पुछिए होर किनू पुछिए। ते गुरु नानक पातशाह फिर समझाउंदे, कट कट गुप्ता गुरमुख मुक्ता। परमात्मा जो है कट विच, हर कट विच गुप्ता लुक रहे, घट घट में हर जू बसे। संतन कहो पुकार कहो नानक ते भजमना, पौने दे उतरे पार। है तो सही लखे जो गुरु नानक पातशाह कहने, वाहिगुरु अकाल पुरख ही है जेड़ा घट घट गुप्ता गुरमुख मुक्ता। जेड़ा गुरमुख है गुरु दे कहे अनुसार चलन वाला, वो मुकत है, बंदना तो रहत। मैं रात भी वनगी मातर भाई साहब भाई गुरदास जी की बाणी विचों कुछ पंक्तियां सुनाईया स, पर मुकत होण वास्ते गुरु दे दसे राह ते चलना बहुत जरूरी। गुरु नानक पातशाह नूं जोगियां ने पुछया गुरमुख कौन है, उन्होंने बड़ा सुंदर उत्तर, गुरमुख साचे का पहो पावे, गुरमुख साचे का पहो पावे। जिहड़ा मूंह गुरु वल है ਉਹ ਸੱਚੇ ਦਾ ਡਰ ਆਪਣੇ ਮਨ ਵਿਚ ਵਸਾਉਂਦਾ ਤੇ ਜਿਹੜਾ ਸੱਚੇ ਦਾ ਡਰ ਮਨ ਵਿਚ ਵਸਾਉਂਦਾ ਉਹ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ ਕਿਉਂਕਿ ਉਹ ਹਰ ਵੇਲੇ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦਾ। ਸੱਚੇ ਕਾ ਪਹੁ ਪਾਵੈ। ਅੱਜ ਸਾਨੂੰ ਸਿਮਰਨ ਕਰਨਾ ਭਗਤੀ ਕਰਨੀ ਬਹੁਤ ਔਖੀ ਲੱਗ ਰਹੀ, ਅਸੀਂ ਕਮਲੇ ਹੋਏ ਫਿਰਦੇ ਹਾਂ, ਅਨੇਕਾਂ ਹੀ ਦੰਬੀਆਂ ਪਖੰਡੀਆਂ ਕੋਲ ਜਾ ਕੇ ਪੁੱਛਦੇ, ਉਹ ਸਾਡੀ ਇਸ ਮਜਬੂਰੀ ਦਾ ਫਾਇਦਾ ਉਠਾਉਂਦੇ। ਉਹ ਆਪਣੇ ਭੋਰਿਆਂ ਵਿਚ ਕਮਰਿਆਂ ਵਿਚ ਵਾੜ ਕੇ ਕਹਿੰਦੇ, ਕੰਨਾ ਕੋਰਾ ਕੁਰ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ। ਸਾਡੀ ਮਜਬੂਰੀ ਦਾ ਫਾਇਦਾ, ਪਰ ਕਿਉਂ ਨਾ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ, ਕਿਉਂ ਨਾ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਗੱਲ ਕਰੀਏ, ਮਹਾਰਾਜ ਅਸੀਂ ਇਸ ਮਾਇਆ ਦੇ ਬੰਧਨਾਂ ਤੋਂ ਬਚਣਾ ਚਾਹੁੰਦੇ ਹਾਂ, ਸਾਨੂੰ ਤਰੀਕਾ ਦੱਸੋ। ਤੇ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਗੁਰਮੁਖ ਸਾਚੇ ਕਾ ਪਹੁ ਪਾਵੈ, ਗੁਰਮੁਖ ਸਾਚੇ ਕਾ ਪਹੁ ਪਾਵੈ। ਹੁਣ ਜਿਹੜਾ ਉਸ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਸਮਝੇਗਾ, ਉਹ ਸੱਚੇ ਦੇ ਭਾਉ ਨੂੰ ਆਪਣੇ ਮਨ ਵਿਚ ਵਸਾਉਂਦਾ। ਪਰ ਸੱਚੇ ਦਾ ਭਾਉ ਮਨ ਵਿਚ ਵਸਾਉਣ ਦਾ ਤਰੀਕਾ ਕੀ ਹੈ? ਗੁਰਮੁਖ ਬਾਣੀ ਅਘੜ ਕੜਾ ਹੋਵੇ, ਗੁਰਮੁਖ ਬਾਣੀ ਅਘੜ ਕੜਾ ਹੋਵੇ। ਜਿਹੜਾ ਗੁਰਮੁਖ ਹੈ ਉਹ ਬਾਣੀ ਦੀ ਵਿਚਾਰ ਕਰਕੇ ਆਪਣੇ ਅਕਾੜ ਮਨ ਨੂੰ ਘੜਦਾ ਸਵਾਰਦਾ। ਅਸੀਂ ਛੋਟੇ ਹੁੰਦੇ ਇੱਕ ਸ਼ਬਦ ਸੁਣਿਆ ਕਰਦੇ ਸਾਂ, ਹੁਣ ਪਤਾ ਲੱਗਿਆ ਕਿ ਉਹ ਸ਼ਬਦ ਗੁਰਬਾਣੀ ਵਿਚ ਨਹੀਂ ਹੈਗਾ, ਪਰ ਪੜ੍ਹਦੇ ਜ਼ਰੂਰ ਸਾਂ, ਸੁਣਦੇ ਜ਼ਰੂਰ ਸਾਂ ਕਿ ਚਰਚਿਤ ਚਰਨ ਕਵਰ ਕਾਇਆ ਸਰਾਂ, ਚਿਤ ਚਰਨ ਕਵਰ ਸੰਗ ਜੋੜੀਏ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਏ। ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਇਸ ਮਨ ਨੂੰ ਭੈੜੇ ਪਾਸੇ ਜਾਣ ਤੋਂ ਹੋੜਨਾ, ਰੋਕਣਾ, ਵਰਜਣਾ। ਪਰ ਇਹ ਤਾਂ ਹੀ ਹੋਵੇਗਾ ਜੇ ਬਾਣੀ ਦੀ ਵਿਚਾਰ ਕਰਾਂਗੇ। ਜਿਹੜਾ ਬਾਣੀ ਦੀ ਵਿਚਾਰ ਕਰੇਗਾ ਉਹ ਅਕੜ ਮਨ ਨੂੰ ਘੜੇਗਾ। ਅਕੜ ਕੀ ਹੁੰਦਾ? ਜਿਵੇਂ ਕੋਈ ਲੱਕੜ ਬਿੰਗੀ ਟੇਢੀ ਹੋਵੇ ਉਹਨੂੰ ਅਕੜ ਕਿਹਾ ਜਾਂਦਾ, ਪਰ ਜਦੋਂ ਕਾਰੀਗਰ ਦੇ ਹੱਥ ਲੱਗ ਜਾਣ ਉਹ ਫਿਰ ਉਸ ਲੱਕੜ ਦੀਆਂ ਖੁਮੀਆਂ ਲਾ ਦਿੰਦੇ ਔਰ ਉਹਦੇ ਤੇ ਰੰਦਾ ਫੇਰ ਕੇ ਉਹਨੂੰ ਇਤਨਾ ਸਾਫ ਸੁਥਰਾ ਬਣਾ ਦਿੰਦੇ। ਲੱਕੜ ਉਹ ਹੀ ਹੈ, ਪਹਿਲਾਂ ਉਹ ਅਕੜ ਸੀ, ਹੁਣ ਉਹ ਘੜੀ ਗਈ। ਇਸੇ ਤਰ੍ਹਾਂ ਜਿਹੜਾ ਗੁਰੂ ਦਾ ਸਿੱਖ ਹੈ ਉਹ ਗੁਰਬਾਣੀ ਦੀ ਵਿਚਾਰ ਕਰਕੇ ਆਪਣੇ ਅਕੜ ਮਨ ਨੂੰ ਘੜਦਾ। ਫਿਰ ਧਿਆਨ ਦਿਓ, ਗੁਰਮੁਖ ਸਾਚੇ ਕਾ ਪਹੁ ਪਾਵੈ, ਗੁਰਮੁਖ ਸਾਚੇ ਕਾ ਪਹੁ ਪਾਵੈ। ਗੁਰਮੁਖ ਬਾਣੀ ਅਕੜ ਕੜਾਵੈ, ਗੁਰਮੁਖ ਬਾਣੀ ਅਕੜ ਕੜਾਵੈ। ਬਾਣੀ ਅਕੜ ਨਹੀਂ ਹੈਗੀ, ਸਾਡਾ ਮਨ ਅਕੜ ਹੈ। ਜਿਹੜਾ ਗੁਰਮੁਖ ਹੈ ਉਹ ਇਹਨਾਂ ਬੰਧਨਾਂ ਤੋਂ ਬਚਣ ਲਈ ਇਸ ਬਾਣੀ ਦੀ ਸਿੱਖਿਆ ਦੁਆਰਾ ਆਪਣੇ ਅਕੜ ਮਨ ਨੂੰ ਘੜਦਾ, ਸਵਾਰਦਾ। ਸਵਾਰਨ ਦਾ ਕੀ ਤਰੀਕਾ? ਗੁਰਮੁਖ ਨਿਰਮਲ ਹਰ ਗੁਣ ਗਾਵੈ, ਗੁਰਮੁਖ ਨਿਰਮਲ ਹਰ ਗੁਣ ਗਾਵੈ। ਜਦੋਂ ਆਪਾਂ ਨਿਤਨੇਮ ਕਰਦੇ ਹਾਂ, ਜਦੋਂ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਜਦੋਂ ਸਹਿਜ ਪਾਠ ਕਰਦੇ, ਇਹ ਉਸ ਨਿਰਮਲ ਹਰੀ ਦੇ ਗੁਣ ਗਾਇਨ ਕਰਨ ਦਾ ਤਰੀਕਾ। ਤੇ ਜਿਹੜਾ ਹਰੀ ਦੇ ਨਿਰਮਲ ਗੁਣ ਗਾਇਨ ਕਰਦੇ, ਗੁਰਮੁਖ ਪਵਿੱਤਰ ਪਰਮ ਪਦ ਪਾਵੇ, ਗੁਰਮੁਖ ਪਵਿੱਤਰ ਪਰਮ ਪਦ ਪਾਵੇ, ਦੇਖੋ ਜਿਵੇਂ ਕਿਸੇ ਮਕਾਨ ਦੀ ਛੱਤ ਤੇ ਜਾਣਾ ਹੋਵੇ, ਫਿਰ ਅਸੀਂ ਪੌੜੀਆਂ ਦਾ ਆਸਰਾ ਲੈਂਦੇ, ਸਟੈਪ ਬਾਈ ਸਟੈਪ ਚੜ੍ਹਦੇ ਜਾਓ, ਛੱਤ ਤੇ ਪਹੁੰਚ ਜਾਓ। ਇਸੇ ਤਰ੍ਹਾਂ ਇਹ ਪੌੜੀਆਂ ਹਨ, ਇਹਨਾਂ ਪੌੜੀਆਂ ਦੇ ਰਾਹੀਂ ਚੜ੍ਹ ਕੇ ਅਸੀਂ ਉੱਥੇ ਪਹੁੰਚ ਸਕਦੇ। ਤੇ ਜਿਹੜਾ ਇਹ ਸਾਰੇ ਕੰਮ ਕਰੇਗਾ, ਫਿਰ ਐਸੀ ਅਵਸਥਾ ਹੈਗੀ ਕਿ ਗੁਰਮੁਖ ਰੋਮ ਰੋਮ ਹਰ ਧਿਆਵੇ, ਗੁਰਮੁਖ ਰੋਮ ਰੋਮ ਹਰ ਧਿਆਵੇ। ਜਿਹੜੀ ਚੀਜ਼ ਨਾਲ ਬਹੁਤੀ ਪ੍ਰੀਤ ਹੋ ਜਾਏ ਫਿਰ ਉਹ ਭੁੱਲਦੀ ਨਹੀਂ। ਅੱਜ ਅਸੀਂ ਇਹਨਾਂ ਸਵਾਲਾਂ ਵਿੱਚ ਉਲਝੇ ਹੋਏ। ਮੈਂ ਇੱਕ ਦਿਨ ਬੰਗਲਾ ਸਾਹਿਬ ਕਥਾ ਕੀਤੀ, ਬੜੀ ਪੁਰਾਣੀ ਗੱਲ ਹੈ, ਇੱਕ ਨੌਜਵਾਨ ਮੈਨੂੰ ਇੱਕ ਪਾਸੇ ਲੈ ਗਿਆ, ਬੜੀ ਨਿਮਰਤਾ ਨਾਲ ਕਹਿਣ ਲੱਗਾ, ਬਾਪੂ ਜੀ ਮੈਂ ਗੱਲ ਪੁੱਛਾਂ ਤੁਹਾਨੂੰ। ਮੈਂ ਕਿਹਾ ਪੁੱਛੋ ਬੇਟਾ। ਕਹਿੰਦੇ ਮੈਂ ਬਾਣੀ ਯਾਦ ਕਰਨੀ ਚਾਹੁੰਦਾ, ਮੈਨੂੰ ਹੁੰਦੀ ਨਹੀਂ, ਤੁਹਾਨੂੰ ਬੜੀ ਯਾਦ ਹੈ, ਤੁਸੀਂ ਇੱਕ ਘੰਟੇ ਵਿੱਚ ਇੰਨੇ ਬਾਣੀ ਦੇ ਪ੍ਰਮਾਣ ਦਿੰਦੇ ਹੋ, ਮੈਂ ਤਾਂ ਤੁਹਾਡੇ ਮੂੰਹ ਵਾਲੀ ਵੇਖੀ ਜਾਂਦਾ ਵੀ ਇੰਨੀ ਬਾਣੀ ਕਿਵੇਂ ਯਾਦ ਹੋ। ਜੇ ਤੁਸੀਂ ਕੋਈ ਮੈਡੀਸਨ ਕੋਈ ਇਹੋ ਜਿਹੀ ਟੌਨਕ ਵਰਤਦੇ ਹੋ ਜਿਹਦੇ ਨਾਲ ਯਾਦਾਸ਼ ਤੇਜ਼ ਹੋ ਜਾਏ ਤਾਂ ਮੈਨੂੰ ਵੀ ਦੱਸ ਦਿਓ। ਹੁਣ ਮੈਂ ਤਾਂ ਕੋਈ ਦਵਾਈ ਵਰਤਦਾ ਨਹੀਂ ਸੀ, ਮੈਂ ਹੁਣ ਉਸ ਬੱਚੇ ਦਾ ਜਵਾਬ ਵੀ ਦੇਣਾ। ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ। ਮੈਂ ਕਿਹਾ ਸੱਚੇ ਪਾਤਸ਼ਾਹ ਮਿਹਰ ਕਰੋ, ਇਹ ਜਗਿਆਸੂ ਹੈ, ਇਹਨੇ ਸਵਾਲ ਕੀਤਾ, ਮੈਂ ਤਾਂ ਜਵਾਬ ਦੇ ਸਕਾਂ, ਮੇਰਾ ਗੁਰੂ ਬੜਾ ਸਮਰੱਥ, ਇੱਕ ਸੈਕਿੰਡ ਵੀ ਨਹੀਂ ਲਾਉਂਦਾ। ਲੋੜ ਹੈ ਗੁਰੂ ਨਾਲ ਜੁੜਨ, ਗੁਰੂ ਨੇ ਕਿਰਪਾ ਕਰ ਦਿੱਤੀ। ਤੇ ਮੈਂ ਕਿਹਾ ਬੇਟਾ ਮੈਂ ਤੈਨੂੰ ਕੁਝ ਪੁੱਛ ਸਕਦਾ? ਕਹਿੰਦੇ ਪੁੱਛੋ ਜੀ। ਮੈਂ ਕਿਹਾ ਜੇ ਤੂੰ ਕਿਸੇ ਤੋਂ ਪੈਸੇ ਲੈਣੇ ਹੋਣ ਤੈਨੂੰ ਭੁੱਲ ਜਾਂਦੇ ਨੇ? ਕਹਿੰਦਾ ਜੀ ਨਹੀਂ ਭੁੱਲਦੇ। ਦੇਖੋ ਉਹ ਕੋਈ ਚਲਾਕੀ ਨਾਲ ਕੁਝ ਕਹੇ ਤੇ ਕਹੇ, ਪਰ ਉਹਨੇ ਸੱਚ ਕਿਹਾ ਵੀ ਮੈਨੂੰ ਨਹੀਂ ਭੁੱਲਦੇ। ਮੈਂ ਕਿਹਾ ਜੇ ਤੈਨੂੰ ਕੋਈ ਗੁੱਸੇ ਵਿੱਚ ਆ ਕੇ ਗਾਲ ਕੱਢ ਦੇਵੇ, ਫਿੱਕਾ ਬਚਨ ਕਹਿ ਦੇਵੇ, ਤੈਨੂੰ ਭੁੱਲ ਜਾਂਦਾ? ਕਹਿੰਦਾ ਨਹੀਂ ਜੀ, ਉਹਦੇ ਕਹਿੰਦਾ ਸਾਰੀ ਉਮਰ ਯਾਦ ਰੱਖਾਂਗੇ ਤੂੰ ਗਾਲ ਕੱਢੀ ਸੀ। ਪਰ ਲੋਕ ਰੱਖਦੇ ਨੇ, ਜਦੋਂ ਉਹਨੇ ਦੋਵੇਂ ਗੱਲਾਂ ਮੰਨ ਲਈਆਂ, ਮੈਂ ਕਿਹਾ ਤੇਰੀ ਯਾਦਾਸ਼ ਠੀਕ ਹੈ, ਯਾਦਾਸ਼ ਦਾ ਕੰਮ ਹੀ ਯਾਦ ਰੱਖਣਾ, ਨਾ ਤੈਨੂੰ ਪੈਸੇ ਭੁੱਲਦੇ ਨੇ ਨਾ ਤੈਨੂੰ ਗਾਲਾਂ ਭੁੱਲਦੀਆਂ। ਗੁਰੂ ਕੋਲੋਂ ਇਹ ਸਿੱਖਣਾ ਕੀ ਯਾਦ ਕਰਨਾ, ਕੀ ਚੇਤੇ ਕਰਨਾ। ਕੋਈ ਮਾਂ ਨੂੰ ਆਖੇ ਵੀ ਤੂੰ ਬੱਚੇ ਨੂੰ ਕਿਵੇਂ ਯਾਦ ਕਰਦੀ, ਕੋਈ ਹੈ ਦੱਸਣ ਦੀ ਲੋੜ? ਕਿਉਂਕਿ ਮਾਂ ਦਾ ਪਿਆਰ ਹੈ। ਪੂਤ ਦੇਖ ਜੋ ਜੀਵਤ ਮਾਤਾ, ਹਾਂਜੀ ਮੈਂ ਤੇ ਆਪਣੇ ਬੱਚੇ ਨੂੰ ਵੇਖ ਕੇ ਜਿਉਂਦੀ ਹਾਂ, ਖੁਸ਼ ਹੁੰਦੀ ਹਾਂ। ਕੋਈ ਮੱਛੀ ਨੂੰ ਪੁੱਛੇ ਤੈਨੂੰ ਪਾਣੀ ਨਾਲ ਇੰਨਾ ਪਿਆਰ ਕਿਉਂ ਹੈ, ਕੋਈ ਦੱਸਣ ਦੀ ਲੋੜ? ਗੁਰੂ ਅਰਜਨ ਦੇਵ ਪਾਤਸ਼ਾਹ ਨੇ ਹਰ ਗੱਲ ਸਮਝਾਈ, ਆਖਿਆ ਜੋ ਮੱਛਲੀ ਬਿਨ ਪਾਣੀ ਏ ਕਿਉਂ ਜੀਵਨ ਪਾਵੇ, ਬੂੰਦ ਵੀ ਹੋਣਾ ਚਾਦਰ ਕੋ ਕਿਉਂ ਕਰਕੇ ਬਤਾਵੇ, ਨਾਦ ਪੁਰੰਕੇ ਵੇਦਿਆ ਸਨਮੁਖ ਉਠਤਾਵੇ, ਭਵਰ ਲੋਭੀ ਕੁਸੁਮ ਬਾਸ ਕਾਮਿਲ ਆਪ ਬੰਧਾਵੇ, ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਠਾ। ਤੋ ਜਿਹੜਾ ਗੁਰਮੁਖ ਹੈ ਉਹਦੇ ਲੱਛਣ ਗੁਰੂ ਨਾਨਕ ਪਾਤਸ਼ਾਹ ਨੇ ਸਿੱਧਾਂ ਨੂੰ ਸਮਝਾਏ, ਆਖਿਆ ਜਿਹੜਾ ਸੱਚੇ ਦੇ ਭਉ ਵਿੱਚ ਰਹਿੰਦਾ ਉਹਦੇ ਕੋਲ ਗਲਤ ਕੰਮ ਨਹੀਂ ਹੁੰਦਾ, ਪਰ ਇਹ ਕੰਮ ਇਤਨਾ ਸੌਖਾ ਨਹੀਂ। ਉਹ ਫਿਰ ਬਾਣੀ ਦੀ ਵਿਚਾਰ ਕਰਦਾ, ਵਿਚਾਰ ਕਰਕੇ ਆਪਣੇ ਅਘੜ ਮਨ ਨੂੰ ਘੜਦਾ ਸਵਾਰਦਾ, ਫਿਰ ਉਹ ਅੰਮ੍ਰਿਤ ਵੇਲੇ ਉੱਠਦਾ, और निर्मल हरि दे गुण गायन कर दे, ज्यों ज्यों गुण गायन कर दे त्यों त्यों ओसनु पवित्र परम उच्ची पदवी मिलती, पावोदी अवस्था उच्ची हो जाती। फिर एक दिन ऐसा आंदा है, गुरमुख रोम रोम हर त्यावे, गुरमुख रोम रोम हर त्यावे। नानक गुरमुख साच समावे, नानक गुरमुख साच समावे। हूं सवाल भी तुहाडे सामने है, कौन सुगुप्ता, गुप्त कौन है? वो जो जोत रूप है, और जदों तीकर उहदी जोत साडे अंदर है, मैं बोल रहा, तुसी बोल रहे हो, जदों दी जोत विचों वखरी हो जाएगी, बस एदू वध होर प्रमाण की दिता जा सकता है? गुप्त पर नजर भी आउंदा जे गुरु की कृपा हो जाए, जे गुरु दे दसे मार्ग ते चल पई है। ते धन गुरु तेग बहादुर जी फरमांदे ने, गुर कृपा जे नर को कीनी, गुर कृपा जे नर को कीनी। एह जुगत पछानी, तेह एह जुगत पछानी। नानक लीन भयो गोबिंद स्यों, नानक लीन भयो गोबिंद स्यों। ज्यों पानी संग पानी, ज्यों पानी संग पानी। गल कितों बिगड़ी है, क्योंकि असी अपनी हों ते मैं छड़ नहीं सकता। इस हों ते मैंने सारे पुआड़े पाए। भगत जी कहने, जब हम होते तब तू ना ही, अब तू ही मैं ना ही। कबीर, तू तू करता तू हुआ, मुझ में रहा ना हूं। जब आपा पर का मिट गया, जत देखा तत तू। गुरु पातशाह कहने ने, जदों तीकर कोई मनुख मेरी मेरी करेगा, उदे सारे कार्य अधूरे रहेंगे। जब लग मेरी मेरी करे, जब लग मेरी मेरी करे। तब लग काज एक नहीं सरे, तब लग काज एक नहीं सरे। एक पक्ष है, दूजा पक्ष की है। जब मेरी मेरी मिट जाए, जब मेरी मेरी मिट जाए। तब प्रभ काज सवारे आए, तब प्रभ काज सवारे आए। गुरबाणी नूं समझण वास्ते सानू गुरु इतिहास भी पढ़ना पवे। मैं आम तौर ते जिस तो बंदा प्रभावित हुंदा है, वो गल बार बार करदा। जदों मैं भाई जोगा सिंह दी साखी पढ़दा, सुनी तुसी भी बहुत वारी है, सुनाई तुहानू भी कई वारी गई होवेगी। भाई जोगा अपने माता पिता दे नाल पिशौर तो चल के गुरु गोबिंद सिंह पातशाह के दर्शन करने लिए आनंदपुर साहब आए। 5 साल के बच्चे, छोटी उम्र, अज बहुत सारे माता पिता कल्प रहे ने जी साडे बच्चे एउ नहीं करते एउ कर रहे ने साडे आखिर भाई नहीं किधरे टिलते है अनगहली ते है। मां बाप बच्चिया नु सब कुछ सिखांदे ने सिखा सकते ने पर नहीं अपनी जिम्मेवारी पूरी कर। जोगा सिंह ने गुरु पातशाह नु मथा टेके उदा मथा टेकन दा सलीका तरीका इन्ना वधिया सी कि कलगियां वाले पातशाह की नजर उहदे उत्ते चली। गुरु की नजर जांदी है साडे ते भी जांदी। हां ये वखरी गल है कोई समझदा है भी नजर है कोई समझदा नहीं है। कई गुरु घर विच रहिंदे होए भी गुरु का भय नहीं मनदे। महाराज सच्चे पातशाह की कृपा दृष्टि हो गई तो उन्हें कोल बुला लिया बड़े प्यार नाल सिर ते हथ रख के पुछया तेरा नाम की है। मैं कोई वध घट गल नहीं करता तुसी भी जानते हो। उन्हें कहा जी मेरा नाम जोगा है। पातशाह ने अगला सवाल किया तू किदे जोगा है। उन्हें आख्या जी मैं गुरु जोगा। तो गल तो इन्नी है असी गुरु जोगे बनने लई तैयार नहीं। क्षमा करना मैनू हक नहीं पर मैं देखता सठ सठ साल सत्तर सत्तर साल तुरे फिर कहो अमृत छक लो हाली सोचने सलाह कर रहे हैं क्या बात है। फिर गुरु को की भाव ने जो गुरु जोगे ही नहीं बनते। भाई गुरु ते सारे बंधन कटने लई तैयार ने। ते एक होर हुजत लोगों में सुनी जाती और जी साडे को रहत नहीं रखी जानी। मैं इसलिए बड़ा परेशान हो जाना। मैं कहना रहत तुसी रखनी है रहत ने तुहानू रखना है। एडा वड्डा भुलेखा तुसी पा रहे रहत ने तुहाडी राखी करनी है हर भैड़े काम तो बचा लेना है तुहानू। रहत ने तुहाडी हर जगह ते सहायता करनी पहरेदारी करनी है। भाई तू मैं काम नहीं कर सकू जे गुरु ने किया तू मेरे जोगा तो मैं तेरे जोगा। फिर गुरु ने की नहीं किया भाई जोगे लिए। हुण तुसी इतिहास ना पढ़ो ना सुनो या सुन के भी ना सुनो तो मैं की कर सकता। गुरु नानक पातशाह नू सिद्धा ने पूछा कौन है गुपत। कहन लगे गुपत ते वाहिगुरु की जोत है। कौन है मुकत जेड़ा गुरु दे कहे अनुसार चलेगा उदे बंधन कटेगा। कमन सो गुप्ता कमन सो मुक्ता कमन सो अंतर बाहर जुगता। कौन है जेड़ा अंदर ते बाहर जुगता जुड़िया होया। कमन सो आवे कमन सो जाए। कौन आउंदा है कौन जांदा है भाव जमण मरण दे चक्कर विच कौन है। कमन सो त्रे पमन रहा समाए। कौन है जो तिने भवना में सुमारे। लो अगले जवाब दिता घट घट गुप्ता गुर मुख मुखता अंतर बाहर शब्द सुजुगता मन मुख बिन से आवे जाए नानक गुरमुख साच समाए। हुण साच दे टके नूं सिहारी है इहदा सानूं कीमत नहीं पता। ये बोलण वास्ते नहीं अर्थां वास्ते। इहदा मतलब जिहड़ा गुरमुख गुरु दे कहे अनुसार चलेगा वह सच विच समा जाए। अशनी किवें हो जाएगा ज्यों जल में जल आए खटाना ज्यों जल में जल आए खटाना। त्यों ज्योति संग ज्योत समाना त्यों ज्योति संग ज्योत समाना। मिट गए गमन पाए विश्राम मिट गए गमन पाए विश्राम। बाणी तुहानू सारिआं नू आउंदी है क्योंकि सुखमनी साहब तुम आम पढ़ते हो, पर गुरु नानक पातशाह ने हर सवाल का मुकम्मल जवाब दिता। आख्या वाहिगुरु साडे अंदर है पर नजर नहीं आता। गुरमुख जेड़ा है वो इना माया दे विकारां दे बंधना तो मुक्त हो जाता, पर जेड़ा मनमुख है वो आउंदा है ते जांदा है, भाव वो जमण मरण दे चक्कर तो नहीं बचता, क्योंकि वह मनमर्जी करता। सारी गुरबाणी विच ज्ञान दो ही अखरां उत्ते आधारित है, एक मनमुख है एक गुरमुख है। मन दे पिछे तुरन वाला मनमुख है, ते गुरु दे पिछे तुरन वाला गुरमुख है। ते गुरमुख जाग रहे दिन राती, गुरमुख जाग रहे दिन राती, साचे की लिव गुरमत जाती, साचे की लिव गुरमत जाती। गुरमत का मतलब गुरु जी मत द्वारा, उन्हें सच्चे नाल लिव जोड़न की जाच सिख ली, वो फिर हुजता नहीं करता। गुरु अमरदास जी ने तो तत् कढ़िया, वो कहने साची लिव बिन देन माणी, देन माणी लिव बाजो क्या करे बेचारिया, तुद बाज समरत कोय नाही कृपा कर बनवारिया, इसनु होर थाओ नाही शब्द लाग सवारिया, कह नानक लिव बाजो क्या करे बेचार। भाई जब तक सची लिव नहीं है, असी दुविधा विच पए हुए हैं, इधर जाइए कि इधर जाइए, आ कम करिए कि आ कम करिए, नहीं। जिहड़े गुरमुख ने वो ऐसा नहीं करते, वो तो दिने राती जागते ने, होश विच रहिंदे ने, कदे बेहोश नहीं होंदे। जिवें एक सुहागणी स्त्री, उहनूं किन्ने ही कोई सबज बाग विखावे, वो कहिंदी नहीं, जो मेरा पति है वो मेरा पति है, बस। इसे तरह गुरु का सिख जिहड़ा ओदे अंदर ए निश्चा होवे। गुरु नानक साहिब ने भी तीन बचन कहे सन, ते गुरु गोबिंद सिंह जी ने भी तीन ही बचन कहे। गुरु नानक पातशाह ने कहा किरत करो नाम जपो वंड छको, ते कलगियां वाले पातशाह ने भी तीन ही बचन कहे, पूजा अकाल की परचा शब्द का दीदार खालसा। तो गुरु नानक पातशाह ने कहा भाई वो वाहिगुरु ही सारियां दे अंदर है पर गुप्त है, जेड़ा गुरमुख गुरु जी सिख्या अनुसार चलता वह मुकत है, और उन्हें समझ आ जाती कि अंतर बाहर शब्द सो जुगता, शब्द के ददे नू सियाली है, शब्द द्वारा उन्हें समझ आ जाती है कि वह परमात्मा अंदर भी है ते बाहर भी। इसे भी गुरु तेग बहादुर जी ने फरमाया बाहर भीतर एको जानू, बाहर भीतर एको जन, एह गुर ज्ञान बताई, ए गुर ज्ञान बताई, जन नानक बिन आपा चीने, जन नानक बिन आपा चीने, मिटे न भरम की काई, मिटे न भरम की काई, तो आख्या जेड़े मन दे पिछे चलते ने वो दिन च कई बारी मरते ने ते कई बारी जमते ने, वो तां एक जगह टिक ही नहीं सकते। मनमुख बिन सै आवे जाए, मनमुख बिन सै आवे जाए, नानक गुरमुख साच समाए, नानक गुरमुख साच समाए, ਸਾਚ ਦੇ ਚੱਚੇ ਨੂੰ ਸਿਆਰੀ ਹੈ, ਉਹ ਸੱਚ ਵਿੱਚ ਸਮਾ ਜਾਂਦਾ, ਉਹਦੀ ਹਰ ਕਿਰਿਆ ਵਿੱਚੋਂ ਸੱਚ ਪ੍ਰਗਟ ਹੁੰਦਾ। ਅੱਜ ਅਸੀਂ ਸਿਮਰਨ ਦੀਆਂ ਜੁਗਤੀਆਂ ਪੁੱਛਦੇ ਹਾਂ, ਸਿਮਰਨ ਦੀਆਂ ਕਲਾਸਾਂ ਵੀ ਲੱਗਦੀਆਂ ਨੇ, ਬੜੀਆਂ ਬੜੀਆਂ ਸਭਾ ਸੁਸਾਇਟੀਆਂ ਇਸ ਉਦਮ ਵਿੱਚ ਲੱਗੀਆਂ। ਪਰ ਜੋ ਮੈਨੂੰ ਗੁਰੂ ਅਮਰਦਾਸ ਜੀ ਨੇ ਸਮਝਾਇਆ, ਉਹਨਾਂ ਕਿਹਾ ਸਿਮਰਨ ਤੇ ਬੜਾ ਸੌਖਾ। ਤੁਸੀਂ ਆਖੋਗੇ ਇੰਨਾ ਸੌਖਾ, ਦੱਸੋ ਫਿਰ। ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਭੈ ਵਿੱਚ ਬੈਸੈ ਭੈ ਰਹੇ, ਭੈ ਵਿੱਚ ਬੈਸੈ ਭੈ ਰਹੇ, ਭੈ ਵਿੱਚ ਕਮਾਵੇ ਕਾਰ, ਭੈ ਵਿੱਚ ਕਮਾਵੇ ਕਾਰ, ਤਿੰਨ ਭੱਬੇ ਹਨ, ਜਿੱਥੇ ਬੈਠੋ ਉਹਦੇ ਭੈ ਵਿੱਚ ਬੈਠੋ, ਹੋਰ ਕੋਈ ਨਹੀਂ ਦੇਖ ਰਿਹਾ, ਮੈਨੂੰ ਵਾਹਿਗੁਰੂ ਵੇਖ ਰਿਹਾ, ਜਿੱਥੇ ਰਹੋ ਉਹਦੇ ਭੈ ਵਿੱਚ ਰਹੋ। ਜਿਹੜੀ ਕਿਰਤ ਤੁਹਾਡੇ ਜ਼ਿੰਮੇ ਲੱਗ ਗਈ ਹੈ, ਉਪਜੀਵਿਕਾ ਵਾਸਤੇ ਕੋਈ ਨਾ ਕੋਈ ਕਿਰਤ ਕਰਨੀ ਹੈ, ਨੌਕਰੀ ਕਰਨੀ ਹੈ, ਵਪਾਰ ਕਰਨਾ ਕਰਨਾ ਹੈ, ਪਰ ਭੈ ਵਿੱਚ ਕਰੋ, ਫਿਰ ਕੀ ਹੋਵੇਗਾ। ਇੱਥੇ ਸੁਖ ਵਡਿਆਈਆਂ, ਇੱਥੇ ਸੁਖ ਵਡਿਆਈਆਂ, ਦਰਗਾਹ ਮੁਖ ਦੁਆਰ, ਦਰਗਾਹ ਮੁਖ ਦੁਆਰ, ਲਓ ਹੁਣ 14 ਨੰਬਰ ਪੌੜੀ ਦਾ ਪਾਠ ਕਰਾਂਗੇ, ਉਸ ਦਾ ਸਵਾਲ ਸਮਝੋ। ਕਿਉਂ ਕਰ ਬਾਧਾ ਸਰਪਨ ਖਾਧਾ, ਕਿਉਂ ਕਰ ਬਾਧਾ ਸਰਪਨ ਖਾਧਾ, ਕਿਉਂ ਕਰ ਖੋਇਆ ਕਿਉਂ ਕਰ ਲਾਧਾ, ਕਿਉਂ ਕਰ ਖੋਇਆ ਕਿਉਂ ਕਰ ਲਾਧਾ, ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ, ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ, ਇਹ ਤੱਤ ਵਿਚਾਰ ਹੈ ਸੋ ਗੁਰੂ ਹਮਾਰਾ, ਇਹ ਤੱਤ ਵਿਚਾਰ ਹੈ ਸੋ ਗੁਰੂ ਹਮਾਰਾ, ਇਹ ਸਵਾਲ ਹੈ ਕਿਉਂ ਕਰ ਬਾਧਾ। ਇਹ ਜੀਵ ਕਿਉਂ ਮਾਇਆ ਵਿੱਚ ਫਸਿਆ ਹੋਇਆ, ਵੱਧਾ ਹੋਇਆ, ਸਰਪਣ ਖਾਧਾ, ਇਹ ਮਾਇਆ ਜਿਸ ਨੂੰ ਸਰਪਣੀ ਕਿਹਾ, ਕਿਉਂਕਿ ਸਰਪਣ ਦੇ ਨੰਨੇ ਨੂੰ ਸਿਆਰੀ ਹੈ, ਇਸ ਲਈ ਸਰਪਣੀ ਅਰਥ ਹੋ ਜਾਏ। ਕਿਉਂ ਕਰ ਬਾਧਾ ਸਰਪਣ ਖਾਧਾ, ਇਹਨੂੰ ਮਾਇਆ ਰੂਪੀ ਸਰਪਣੀ ਨੇ ਕਿਉਂ ਖਾ ਲਿਆ, ਕਿਵੇਂ ਖਾ ਲਿਆ। ਭਗਤ ਕਬੀਰ ਜੀ ਕਹਿੰਦੇ ਨੇ, ਸਰਪਣੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂ ਦਿਓ ਛਰੀਆ। ਇਹ ਬੜੀ ਜ਼ਬਰਦਸਤ ਹੈ, ਇਸ ਨੇ ਜੀਵ ਨੂੰ ਖਾ ਲਿਆ। ਮਮਤ ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ, ਬਿਨ ਨਾਵੇ ਜਗ ਕਮਲਾ ਫਿਰੈ, ਗੁਰਮੁਖ ਨਗਰੀ ਆਇਆ। ਜਿਨ੍ਹਾਂ ਨੇ ਗੁਰੂ ਦੀ ਮਤ ਮੰਨ ਲਈ ਉਹਨਾਂ ਨੂੰ ਸਮਝ ਆ ਗਏ। ਹੁਣ ਸਵਾਲ ਹੈ ਕਿਉਂ ਕਰ ਬਾਧਾ, ਇਹ ਜੀਵ ਕਿਵੇਂ ਬੱਝਿਆ ਹੋਇਆ ਤੇ ਕਿਵੇਂ ਇਸ ਨੂੰ ਮਾਇਆ ਸਰਪਣੀ ਨੇ ਖਾ ਲਿਆ, ਕਿਉਂ ਕਰ ਖੋਇਆ, ਇਸ ਨੇ ਕਿਉਂ ਆਪਣਾ ਆਪ ਗਵਾ ਲਿਆ, ਤੇ ਕਿਉਂ ਕਰ ਲਾਧਾ, ਇਹਨੂੰ ਲੱਭੇ ਕਿਵੇਂ ਆਪਣਾ ਸਰੂਪ ਦੀ ਲਖਤਾ ਕਿਵੇਂ ਹੋਵੇ, ਕਿਉਂ ਕਰ ਨਿਰਮਲ ਕਿਵੇਂ ਇਹ ਮੈਲ ਤੋਂ ਰਹਿਤ ਹੋਵੇ, ਕਿਉਂ ਕਰ ਅੰਧਿਆਰਾ ਕਿਉਂ ਇਹਦੇ ਅੱਗੇ ਅਗਿਆਨਤਾ ਦਾ ਅੰਧੇਰਾ ਛਾਇਆ ਹੋਇਆ। ਇਹ ਤੱਤ ਵਿਚਾਰ ਹੈ, ਤੱਤ ਦਾ ਮਤਲਬ ਹੁੰਦਾ ਨਿਚੋੜ, ਤੱਤ ਦਾ ਮਤਲਬ ਹੁੰਦਾ ਅਸਲੀਅਤ। ਇਹ ਅਸਲੀਅਤ ਕੋਈ ਵਿਚਾਰੇ ਸੋ ਗੁਰੂ ਹਮਨ, ਉਹ ਸਾਡਾ ਗੁਰੂ, ਅਸੀਂ ਉਸਨੂੰ ਗੁਰੂ ਮੰਨਣ ਲਈ ਤਿਆਰ ਹਾਂ। ਹੁਣ ਮਹਾਰਾਜ ਕਹਿੰਦੇ ਆਓ ਮੈਂ ਦੱਸਾਂ, ਦੁਰਮਤ ਬਾਧਾ ਸਰਪਨ ਖਾਦਾ, ਦੁਰਮਤ ਬਾਧਾ ਸਰਪਨ ਖਾਦਾ, ਮਤ ਸਾਰਿਆਂ ਕੋਲ ਹੈ, ਪਰ ਮਤ ਦੇ ਦੋ ਰੂਪ ਨੇ, ਇੱਕ ਹੈ ਕੁਮਤ, ਇੱਕ ਹੈ ਸੁਮਤ। ਅਸੀਂ ਕੁਮਤ ਪਰਲੇ ਪਾ ਲਏ, ਖੋਟੀ ਮਤ ਦੇ ਪਿੱਛੇ ਚੱਲ ਗਏ। ਮਾਇਆ ਮਾੜੀ ਨਹੀਂ, ਜਦੋਂ ਅਸੀਂ ਮਾਇਆ ਨੂੰ ਗਲਤ ਪਾਸੇ ਵਰਤਾਂਗੇ ਫਿਰ ਗਲਤ ਹੋ ਜਾਏ। ਮਾਇਆ ਮਾੜੀ ਨਹੀਂ, ਕਿਉਂਕਿ ਸਾਡੇ ਗੁਰੂ ਸਾਹਿਬ ਨੇ ਮਾਇਆ ਦੀ ਤਿਆਗਣ ਦੀ ਗੱਲ ਨਹੀਂ ਕੀਤੀ। ਜਦੋਂ ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਪੜ੍ਹਦਾ ਤਾਂ ਕਹਿੰਦੇ ਨੇ ਮਹਾਰਾਜ ਕਸ਼ਮੀਰ ਤੋਂ ਮਾਤਾ ਭਾਗ ਪਰੀ ਜੀ ਸ਼ਰਧਾ ਪੂਰੀ ਕਰਕੇ ਵਾਪਸ ਆਏ। ਇਹ ਗੁਜਰਾਤ ਸ਼ਹਿਰ, ਇੱਕ ਗੁਜਰਾਤ ਸੂਬਾ ਹੈ ਜੋ ਹਿੰਦੁਸਤਾਨ ਚ, ਇੱਕ ਗੁਜਰਾਤ ਸ਼ਹਿਰ ਹੈ ਬਜ਼ੁਰਗ ਜਾਣਦੇ ਨੇ ਜਿਹੜਾ ਪਾਕਿਸਤਾਨ ਚ ਰਹੇ। ਉੱਥੇ ਇੱਕ ਮੁਸਲਮਾਨ ਪੀਰ ਸੀ ਸ਼ਾਹਦੌਲ, ਉਹਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਛੇਵੇਂ ਜਾਨਸ਼ੀਨ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਮੈਂ ਦਰਸ਼ਨ ਕਰਾਂ। ਉਹਦਾ ਖਿਆਲ ਸੀ ਵੀ ਸਾਧੂ ਬਾਣੇ ਵਿੱਚ ਹੋਣਗੇ, ਫਕੀਰੀ ਬਾਣੇ ਵਿੱਚ ਹੋਣਗੇ, ਪਰ ਜਦੋਂ ਉਹਨੇ ਦਰਸ਼ਨ ਕੀਤੇ ਉਹ ਤਾਂ ਘੋੜੇ ਤੇ ਸਵਾਰ ਸਨ, ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਸਨ, ਔਰ ਉਹਨਾਂ ਦੀ ਕਲਗੀ ਜਿਹਦਾ ਸਜ ਰਹੀ ਸੀ। ਉਹਨਾਂ ਨਾਲ ਉਹਨਾਂ ਦਾ ਪਰਿਵਾਰ ਵੀ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਪੰਜ ਸਾਹਿਬਜ਼ਾਦੇ ਸਨ, ਬਾਬਾ ਗੁਰਦਿੱਤਾ ਜੀ, ਸੂਰਜਮਲ ਜੀ, ਅਣੀ ਰਾਏ ਜੀ, ਅਟਲ ਰਾਏ ਜੀ, ਸ੍ਰੀ ਗੁਰੂ ਤੇਗ ਬਹਾਦਰ, ਔਰ ਇੱਕ ਬੱਚੀ ਸਪੁੱਤਰੀ ਵੀ ਸੀ ਬੀਬੀ ਵੀਰੋ ਜੀ। ਉਹਨਾਂ ਦਾ ਸ਼ਾਹਾਨਾ ਠਾਠ ਵੇਖ ਕੇ ਤੇ ਪੀਰ ਸ਼ਾਹ ਦੌਲਾ ਨੇ ਤਰਕ ਕੀਤੀ ਤੇ ਕੀ ਆਖਿਆ, ਹਿੰਦੂ ਕੀ ਤੇ ਪੀਰੀ ਕੀ, ਔਰਤ ਕੀ ਫਕੀਰੀ ਕੀ, ਦੌਲਤ ਕੀ ਤਿਆਗ ਕੀ, ਪੁੱਤਰ ਕੀ ਵੈਰਾਗ ਕੀ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣਗੇ, ਪੀਰ ਜੀ ਇਹ ਗੁਰੂ ਨਾਨਕ ਦੇਵ ਜੀ ਦਾ ਘਰ ਹੈ, ਔਰਤ ਇਮਾਨ ਹੈ, ਪੁੱਤਰ ਨਿਸ਼ਾਨ ਹੈ, ਦੌਲਤ ਗੁਜ਼ਰਾਨ ਹੈ, ਫਕੀਰ ਨਾ ਹਿੰਦੂ ਨਾ ਮੁਸਲਮਾਨ ਹੈ, ਦਰਗਾਹ ਵਿੱਚ ਕਰਨੀ ਪਰਵਾਨ ਹੈ। ਪੀਰ ਜੀ ਦੀ ਤਸੱਲੀ ਹੋ ਗਈ, ਉਹਨਾਂ ਨੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਣ ਵਾਲੇ ਸਮਝਾ ਕੇ। ਕਹਿਣ ਦਾ ਮਤਲਬ ਹੈ ਅਸੀਂ ਕਿਉਂ ਗਲਤ ਪਾਸੇ ਤੁਰੇ, ਮਾਇਆ ਨਹੀਂ ਖਾ ਸਕਦੀ ਪਰ ਅਸੀਂ ਖੋਟੀ ਮਤ ਲੈ ਗਏ, ਗੁਰੂ ਦੀ ਮਤ ਨਹੀਂ ਲਈ ਗੁਰਮਤ ਲੈ। ਹੁਣ ਗੁਰੂ ਨਾਨਕ ਪਾਤਸ਼ਾਹ ਦੱਸ ਰਹੇ ਨੇ ਬਈ ਬਿਮਾਰੀ ਦਾ ਕਾਰਨ ਲੱਭਣਾ ਪਏਗਾ। ਤੋ ਸਵਾਲ ਹੈ ਦੁਰਮਤ ਵਾਧਾ ਸਰਪਨ ਖਾਦਾ, ਖੋਟੀ ਮਤ ਦੇ ਵਿੱਚ ਵੱਜ ਗਿਆ ਤੇ ਇਹ ਮਾਇਆ ਇਹਦੇ ਤੇ ਹਾਵੀ ਹੋ ਗਈ। ਜਿਹੜੇ ਗੁਰੂ ਦੀ ਮਤ ਅਨੁਸਾਰ ਚੱਲਦੇ ਨੇ ਮਾਇਆ ਦੇ ਪ੍ਰਭਾਵ ਵਿੱਚ ਨਹੀਂ ਆਉਂਦੇ, ਉਹ ਬਚੇ ਰਹਿੰਦੇ, ਉਹ ਮਾਇਆ ਵਿੱਚ ਰਹਿੰਦੇ ਹੋਏ ਵੀ ਮਾਇਆ ਤੋਂ ਨਿਰਲੇਪ ਨੇ। ਹੁਣ ਗੱਲ ਇਹ ਕਿ ਹਰ ਇੱਕ ਗੱਲ ਨੂੰ ਸਮਝਾਉਣ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਿਸੇ ਸਿੱਖ ਨੇ ਕਿਹਾ, ਮਹਾਰਾਜ ਤੁਸੀਂ ਬ੍ਰਹਮ ਗਿਆਨੀ ਦੀ ਬੜੀ ਉਸਤ ਕੀਤੀ, ਕੋਈ ਹੈ ਬ੍ਰਹਮ ਗਿਆਨੀ? ਕਹਿੰਦੇ ਗੱਲ ਸੁਣੋ, ਜੇ ਹੋਵੇ ਨਾ ਤੇ ਉਸਤ ਕਿਵੇਂ ਹੋ ਸਕਦੀ? ਕਹਿੰਦੇ ਫਿਰ ਦਰਸ਼ਨ ਕਰਾਓ। ਮਹਾਰਾਜ ਨੇ ਇੱਕ ਸਿੱਖ ਦਾ ਐਡਰੈਸ ਦਿੱਤਾ, ਭਾਈ ਲਾਹੌਰ ਸ਼ਹਿਰ ਦੇ ਅੰਦਰ ਉਹ ਸਿੱਖ ਰਹਿੰਦਾ, ਪੁਰਾਣੀ ਜਗ੍ਹਾ ਤੇ ਉਸਦੀ ਦੁਕਾਨ ਹੈ, ਉਹਦਾ ਘਿਓ ਦਾ ਕਾਰੋਬਾਰ ਹੈ, ਘਿਓ ਦਾ, ਘਿਓ ਵੇਚਣਾ, ਤੂੰ ਜਾ ਉੱਥੇ ਦਰਸ਼ਨ ਕਰਿਆ। ਚਲਾ ਗਿਆ। ਹੁਣ ਉਹਨੇ ਕੀ ਦੇਖਿਆ ਕਿ ਭਾਈ ਸਾਹਿਬ ਘਿਓ ਤੋੜ ਰਹੇ ਨੇ, ਦੇ ਰਹੇ ਨੇ, ਲੈਣ ਵਾਲੀਆਂ ਨੇ ਬੀਬੀਆਂ ਬਹੁਤੀਆਂ, ਤੇ ਬੀਬੀਆਂ ਆਪਣੇ ਸੁਭਾਅ ਮੁਤਾਬਕ ਕਹੀ ਜੇ ਨੇ, ਭਾਈ ਜੀ ਥੋੜਾ ਜਿਹਾ ਤੇ ਹੋਰ ਪਾਓ, ਤੁਸੀਂ ਤਾਂ ਸੋਨੇ ਵਾਂਗੂ ਤੋੜਦੇ ਹੋ, ਥੋੜਾ ਜਿਹਾ ਇਉਂ ਕਰੋ, ਇਉਂ ਕਰੋ। ਭਾਈ ਸਾਹਿਬ ਸਭ ਦੀ ਸੁਣੀ ਜਾਂਦੇ ਨੇ, ਆਪਣਾ ਤੋਲ ਤੋਲਦੇ ਹੀ। ਉਹ ਸਿੱਖ ਜਿਹੜਾ ਦਰਸ਼ਨ ਕਰਨ ਆਇਆ ਉਹਨੇ ਸਮਝਿਆ ਵੀ ਇਹ ਕਾਹਦੇ ਬ੍ਰਹਮ ਗਿਆਨੀ ਨੇ, ਹੈ ਥੋੜੇ ਥੋੜੇ ਘਿਓ ਤੇ ਹੀ ਲੜੀ ਜਾਂਦੇ ਨੇ, ਨਾਰਾਜ਼ ਹੋਈ ਜਾਂਦੇ ਨੇ, ਇਹ ਕਾਹਦੇ ਗਿਆਨੀ। ਉਹ ਤੁਰ ਪਿਆ, ਸ਼ੰਕਾ ਆ ਗਿਆ ਮਨ ਵਿੱਚ। ਆਉਂਦੇ ਨੇ ਦੁਕਾਨਦਾਰ ਦੀਆਂ ਅੱਖਾਂ ਚਾਰ ਹੁੰਦੀਆਂ ਨੇ, ਭਾਈ ਸਾਹਿਬ ਨੇ ਦੇਖ ਲਿਆ, ਨਾਲੇ ਉਹ ਬ੍ਰਹਮ ਗਿਆਨੀ ਸਨ, ਉਹਨਾਂ ਨੇ ਆਪਣਾ ਕਾਰਜ ਉੱਥੇ ਫਟ ਬੰਦ ਕਰਤਾ, ਠੱਪ ਕਰ। ਅੱਗੋਂ ਦੀ ਜਾ ਕੇ ਮੇਰੇ ਕਹਿਣਗੇ ਭਾਈ ਸਾਹਿਬ ਤੁਸੀਂ ਆਏ ਵੀ, ਕੋਈ ਬਚਨ ਬਲਾਸ ਨਹੀਂ ਕੀਤਾ, ਤੁਰ ਵੀ ਪਏ। ਕਹਿੰਦੇ ਜੀ ਆਇਆ ਤੇ ਤੁਹਾਡੇ ਦਰਸ਼ਨ ਕਰਨ ਸਨ, ਪਰ ਤੁਸੀਂ ਆਪਣੇ ਕਾਰੋਬਾਰ ਚ ਰੁੱਝੇ ਹੋਏ ਸੀ। ਕਹਿੰਦੇ ਨਹੀਂ, ਕਾਰੋਬਾਰ ਤੇ ਚਲੋ ਕਰਨਾ ਹੀ ਹੁੰਦਾ, ਪਰ ਤੁਸੀਂ ਆਏ ਹੋ ਜੀ, ਆਇਆਂ ਨੂੰ ਘਰ ਚਲੋ, ਪ੍ਰਸ਼ਾਦਾ ਪਾਣੀ ਛਕਾਂਗੇ, ਕੋਈ ਸਤਸੰਗ ਕਰਾਂਗੇ, ਕੋਈ ਗੁਰੂ ਦੀ ਗੱਲ ਕਰਾਂਗੇ। ਹੁਣ ਤੇ ਸਿੱਖ ਪਹਿਲਾਂ ਬੋਤਲ ਭਾਲਦੇ ਨੇ, ਗਲਾਸ ਖੋਲਦੇ ਨੇ ਤੇ ਉਧਰ ਜਾਂਦੇ। ਪੁਰਾਤਨ ਗੁਰਸਿੱਖਾਂ ਦਾ ਇਹ ਰਿਵਾਜ, ਉਹ ਰਾਤ ਰਿਹਾ, ਸਤਸੰਗ ਹੋਇਆ, ਬਾਣੀ ਪੜੀ, ਲੰਗਰ ਪਾਣੀ ਛਕਿਆ, ਸਵੇਰ ਹੋਈ। ਭਾਈ ਸਾਹਿਬ ਨੇ ਪੁੱਛਿਆ, ਤੁਸੀਂ ਜੀ ਠੰਡੇ ਜਲ ਨਾਲ ਇਸ਼ਨਾਨ ਕਰੋਗੇ ਕਿ ਤੱਤੇ ਨਾਲ ਕਰੋਗੇ? ਹਾਂ ਜੀ, ਮੈਂ ਤਾਂ ਘਿਓ ਨਾਲ ਇਸ਼ਨਾਨ ਕਰਾਂ, ਮੈਂ ਘਿਓ ਨਾਲ ਕਰਾਂ। ਭਾਈ ਸਾਹਿਬ ਨੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ, ਆਖਿਆ ਬੜੀ ਅੱਛੀ ਗੱਲ ਹੈ, ਘਿਓ ਦੇ ਪੀਪੇ ਲੱਗੇ ਪਏ, ਸਾਡੇ ਘਰ ਸਭ ਕੁਝ ਹੈ। ਉਹਨਾਂ ਨੇ ਚੁੱਲ੍ਹੇ ਤੇ ਕੜਾਈ ਧਰ ਦਿੱਤੀ, ਇੱਕ ਪੀਪਾ ਘਿਓ ਦਾ ਪਾਇਆ, ਕੋਲ ਚੌਂਕੀ ਰੱਖੀ, ਗੜਵੀ ਰੱਖੀ, ਲਓ ਜੀ ਕਰੋ ਇਸ਼ਨਾਨ। ਕਹਿੰਦੇ ਭਾਈ ਸਾਹਿਬ ਘਿਓ ਨਾਲ ਕੋਈ ਇਸ਼ਨਾਨ ਨਹੀਂ ਕਰਦਾ, ਮੈਂ ਵੀ ਨਹੀਂ ਕਰਦਾ, ਪਰ ਇੱਥੇ ਤੁਸੀਂ ਘਿਓ ਪੀਪਾ ਡੋਲਣ ਲਈ ਤਿਆਰ ਹੋ ਗਏ ਤੇ ਉੱਥੇ ਛੇਨੇ ਨੇ ਘਿਓ ਲਈ। ਕਹਿੰਦੇ ਦੇਖੋ ਭਾਈ ਸਾਹਿਬ, ਉਹ ਮੇਰਾ ਕਾਰੋਬਾਰ ਹੈ, ਮੈਂ ਕਿਸੇ ਨੂੰ ਘੱਟ ਨਹੀਂ ਦਿੰਦਾ, ਮੇਰੇ ਗੁਰੂ ਦਾ ਹੁਕਮ ਹੈ, ਇੱਥੇ ਗੁਰੂ ਕੇ ਸਿੱਖ ਦੀ ਸੇਵਾ ਹੈ, ਭਾਵੇਂ ਕਿੰਨੇ ਪੀਪੇ ਲੱਗ ਜਾਣ। ਗੱਲ ਇਹ ਹੈ ਕਿ ਗੁਰੂ ਕਾ ਸਿੱਖ ਦੁਰਮਤ ਦਾ ਸ਼ਿਕਾਰੀ ਨਾ ਹੋਵੇ। ਜਿੱਦਣ ਦੁਰਮਤ ਦਾ ਸ਼ਿਕਾਰੀ ਹੋ ਜਾਏਗਾ, ਉਦਣ ਸਪਣੀਏ ਨੂੰ ਖਾ ਦੇ। ਦੁਰਮਤ ਖਾਦਾ ਸਰਪਣ ਖਾਦਾ, ਦੁਰਮਤ ਬਾਧਾ ਸਰਪਣ ਖਾਦਾ। ਦੇਖੋ ਮੈਂ ਆਪਣੀ ਜਗ੍ਹਾ ਦੇਖਾਂਗਾ, ਤੁਸੀਂ ਆਪਣੀ ਜਗ੍ਹਾ। ਕੋਈ ਕਿਸੇ ਦੀ ਪੜਤਾਲ ਕਰਨ ਲਈ ਨਹੀਂ ਆਇਆ, ਗੁਰੂ ਸਾਹਿਬ ਸਵਾਲ ਦਾ ਜਵਾਬ ਦੇ ਰਹੇ। ਬਈ ਸਾਡਾ ਕੰਮ ਉਦੋਂ ਵਿਗੜਦਾ ਹੈ ਜਦੋਂ ਅਸੀਂ ਦੁਰਮਤ ਦਾ ਸ਼ਿਕਾਰ ਹੋ ਜਾਂਦੇ, ਫਿਰ ਇਹ ਸਪਣੀ ਹਾਵੀ ਹੋ ਜਾਂਦੀ। ਦੁਰਮਤ ਬਾਧਾ ਸਰਪਣ ਖਾਦਾ, ਦੁਰਮਤ ਬਾਧਾ ਸਰਪਣ ਖਾਦਾ। ਮਨਮੁਖ ਖੋਇਆ ਗੁਰਮੁਖ ਲਾਦਾ, ਮਨਮੁਖ ਖੋਇਆ ਗੁਰਮੁਖ ਲਾਦਾ। ਮਨਮੁਖ ਸੋਏ ਰਹੇ ਸੇ ਲੂਟੇ, ਮਨਮੁਖ ਸੋਏ ਰਹੇ ਸੇ ਲੂਟੇ। ਗੁਰਮੁਖ ਲੇਪ ਨ ਮਾਸਾ ਹੈ, ਗੁਰਮੁਖ ਲੇਪ ਨ ਮਾਸਾ ਹੈ। ਅਸੀਂ ਤੇ ਅੱਜ ਇਹੀ ਸਵਾਲ ਕਰਦੇ ਜੀ, ਨਿਤਨੇਮ ਜ਼ਰੂਰੀ ਹੈ? ਮੈਂ ਇੱਕ ਕਿਤਾਬ ਹੈ ਗੁਰਮੁਖ ਸਿੱਖਿਆ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ, ਸ਼ਾਇਦ ਤੁਹਾਡੇ ਚੋਂ ਕਿਸੇ ਪੜ੍ਹੀ ਹੋਵੇ। ਉਹਦੇ ਚ ਗੁਰਸਿੱਖਾਂ ਦੇ ਨਿੱਕੇ ਨਿੱਕੇ ਸਵਾਲ ਨੇ, ਭਾਈ ਸਾਹਿਬ ਨੇ ਜਵਾਬ ਦਿੱਤੇ ਨੇ। ਉਹਦੇ ਚ ਇੱਕ ਸਵਾਲ ਹੈ ਜੀ, ਭਾਈ ਸਾਹਿਬ ਨਿਤਨੇਮ ਬਹੁਤ ਜ਼ਰੂਰੀ ਹੈ? ਕਹਿਣਗੇ ਬਈ ਨਿਤਨੇਮ ਦਾ ਅਰਥ ਕੀ ਹੈ? ਨਿਤ ਨੇਮ ਤੁਸੀਂ ਕਰ ਲਓ ਅਰਥ, ਕੋਈ ਕਰ ਲਵੇ, ਨਿਤਨੇਮ ਦਾ ਅਰਥ ਕੀ ਹੈ? ਨਿਤ ਨੇਮ ਨਾਲ ਕਰਨਾ ਭਾਈ ਇਹ ਤੇ ਬਹੁਤ ਜ਼ਰੂਰੀ ਹੈ। ਨਿਤਨੇਮ ਤਾਂ ਸਿੱਖ ਦੀ ਰਾਸ ਹੈ, ਰਾਸ ਕਿ ਜਿਸ ਕੋ ਰਾਸ ਨਹੀਂ ਹੈ ਕੀ, ਉਹ ਵਪਾਰ ਕੀ ਕਰੇਗਾ? ਗੁਰੂ ਗ੍ਰੰਥ ਸਾਹਿਬ ਦਾ ਕਥਨ ਹੈ, ਬਿਨ ਰਾਸੀ ਵਪਾਰੀਏ ਧੱਕੇ ਕੁੰਡਾਂ ਚਾਰ। ਜਿਨ੍ਹਾਂ ਦੇ ਪੱਲੇ ਰਾਸ ਨਹੀਂ ਹੁੰਦੀ, ਉਹ ਮਾਰਕੀਟ ਵਿੱਚ ਜਾ ਕੇ ਕੀ ਖਰੀਦਣਗੇ, ਕੀ ਭਾਅ ਪੁੱਛਣਗੇ, ਐਵੇਂ ਚੱਕਰ ਹੀ ਕੱਟਣੇ। ਇਸੇ ਤਰ੍ਹਾਂ ਜਿਹੜਾ ਮਨ ਦੇ ਪਿੱਛੇ ਤੁਰਦਾ, ਉਹਨੇ ਆਪਣੇ ਜੀਵਨ ਦਾ ਸਭ ਕੁਝ ਗੁਆ ਲਿਆ, ਪਰ ਜਿਹੜਾ ਗੁਰਮੁਖ ਹੈ ਉਹਨੇ ਲੱਭ ਲਿਆ। ਫਿਰ ਧਿਆਨ ਦਿਓ, ਦੁਰਮਤ ਬਾਧਾ ਸਰਪਣ ਖਾਦਾ, ਦੁਰਮਤ ਬਾਧਾ ਸਰਪਣ ਖਾਦਾ। मनमुख खोया गुरमुख लादा, मनमुख खोया गुरमुख लादा। जिहड़ा मनमुख है उहदे चस्कियां विच फसिया होया, उहदे स्वादां विच फसिया होया। मैं किसी महापुरख का कथन सुनिया, वो कहिंदे पहला बंदा योगी हुंदा है, फिर वड्डा होके भोगी हो जाता है, भोगी हो जाता है फिर रोगी हो जाता है, फिर रोगी होके सोगी हो जाता है, ते फिर चाहता मैं योगी बन जावां। पर जदों भोग भोगण लग्या उह तों वेख्या नहीं, याद ही नहीं कीता, अगा पिछा देखे ही कोई, फिर रोगी हो जाते। गुरु पातशाह ते सानू एहो ही तरीका दसते ने, गुरु कोल जदों आओ ए अरदास करो, गई बहोड़ बंदी छोड़, गई बहोड़ बंदी छोड़। गई बहोड़ ओ साडी अवस्था जिहड़ी लंघ गई है, चली गई है, गुआ बैठे हैं, बहोड़ वापस कर। देखो तुसी सारे कहंदे जदों बच्चा हुंदा है, बच्चा उहनू कहंदे रब दा रूप है, तुसी सहमत हो इस गल नाल? जे कोई पुछ लवे जी इह रब दा रूप किवें है, तुसी कहंदे रब दे नेड़े है। इहदे विच रब वर्गे गुण हन। मैं एक मिसाल सुनाया करदा, मैं किसी गुरमुख प्यारे नूं सवेरे सवेरे मिलन चला गया। वो लोगों के काम सलाह मशवरा देंदे सन, है वकील सन पर वकालत नहीं करते सन, ते मेरे जिम्मे किसी ने कोई काम लाया तो मैं सवेरे सवेरे चला गया। मैं उन्होंने बैल बजाई तो उन्हों का छोटा जहा बच्चा आया, मैं जानता सी, कहिंदा बाबा जी सत श्री अकाल। मैं क्या सत श्री अकाल? मैं बेटे तेरे पापा जी घर ने? कहिंदा जी पापा जी कहिंदे ने, कह दिओ घर नहीं है। देखो उन्हूं सिखाया गया, फिर तू जाके कह दे भी पापा जी घर नहीं है, वो नहीं कह सके बेचारा। सचमुच साडे पले सब कुछ सी, पर असी उन्हूं गवा बैठे, ते दुरमत वादा सरपन खादा। जदों गुरु की मत नाल चलांगे फिर सब कुछ लभ जाएगा, फिर उही गुण आ जाएंगे, उही गुण। मैनू भी एक बारी पंजाबी सूबे मोर्चे में कैद होना पिया, रोहतक जेल में सारे पंजाब के बड़े बड़े नेता लीडर, मैं किस किस का नाम ला, अजीत सिंह बाला उदो श्रोमणी कमेटी के प्रधान होंगे, सा धर्म सिंह साणी रोपड़ दे, होर बड़े बड़े लीडर। तो मैं छोटी जी उम्र सी मेरी, मैं सवेरे सुखमनी साहब की कथा करदा, रात नूं सूरज प्रकाश की करदा, 1200 सिंघां दा दीवान सही। उन्हां बजुर्गों कोलों मैनूं बड़ियां कीमती गल्लां मिलियां। सरदार धर्म सिंह जी की एक खास गल मेरे हिरदे च, उह कहिंदे ज्ञानी जी मेरा जन्म ईरान दा है, मैं उत्थे पढ़िया, उत्थे जवान होया। साडे ईरान विच इह सी अदालत वल्लों कि जे गुरु नानक दा सिख आके कचहरी विच कह देवे इस बंदे ने चोरी नहीं कीती, माफ, छुट्टी। मतलब इन्नी दृढ़ता सी, इन्ना विश्वास सी कि गुरु नानक जी दा सिख कदे झूठ नहीं बोल सकता। कहिंदे फिर साडे देखदियां देखदियां किसे एक मूर्ख ने अपनी पग विच सोने दे बिस्कुट को ले, किसे ने मुखबरी कर दी, ओदी सराते पग लाई गई, फिर सारे सिखां दी पग लै गई। आज गल कदों बिगड़दी ते किवें बिगड़दी है? दुरमत बादा सरपन खादा, दुरमत बादा सरपन खादा। मनमुख खोया गुरमुख लादा, मनमुख खोया गुरमुख लादा। सतगुर मिले अंधेरा जाए, सतगुर मिले अंधेरा जाए। हुण अगे बहुत सौखा काम है, और जेडे डूंगे सवाल सी ओ बीत गए। हुण तुसीं ध्यान नाल सुनी जाओगे, मैं करी जाऊंगा फटाफट समझ आ जाए। सतगुर मिले अंधेरा जाए, हुण तां असीं देखणा वी सतगुरु मिलिया कि नहीं। सतगुरु ते मिलिया है, पर असीं सतगुरु दे कहे अनुसार नहीं चल रहे, इस लई अपने अंधेरे नूं जफा मार के बैठे हुए हैं। गुरु नानक पातशाह कहिंदे जिहड़ा सतगुरु की मत नूं धारण कर लेगा ਉਹਦਾ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਏਗਾ। ਪਰ ਇਹ ਕੰਮ ਹੋਵੇਗਾ ਕਦੋਂ? ਨਾਨਕ ਹਉਮੈ ਮੇਟ ਸਮਾਏ, ਨਾਨਕ ਹਉਮੈ ਮੇਟ ਸਮਾਏ। ਨਾਨਕ ਜੀ ਫਰਮਾਉਂਦੇ ਨੇ ਹਉਮੈ ਮੇਟ, ਮੇਟ ਦੇ ਟੈਂਕੇ ਨੂੰ ਸਿਹਾਰੀ ਹੈ ਮੇਟ ਕੇ, अपने अंदरों होमे मेट के, क्योंकि गल ते सारी होमे ने बिगाड़ी हुई। होमे नामे नाल विरोध है, दोए ना वसै इकट्ठा है। ये दोवे एक थां नहीं रह सकते, जिथे नाम है उथे होमे नहीं, जिथे होमे उथे नाम नहीं। तो महाराज कहंदे ने नानक होमे मेट समाए, जेड़ा गुरु दे शब्द नूं मन के अपने अंदरों होमे मेट लेगा, उस समाए समायक अवस्था है, एकमिक हो जाना, वो गुरु दे नाल अभेद हो जाएगा। एवें नहीं लिखिया बाणी भी जिन्ना ना विसरे नाम से कन्हैया, जिन्ना ना विसरे नाम से कन्हैया। जिना न विसरे भेद न जानो मूल साई जेहा, भेद न जानो मूल साई जेहा। आख्या ये अभ्यास करो, ये अभ्यास करन दे नाल सुन निरंतर दीजे बंद। सुन की है, जिथे कोई रहिंदा ना वसियां उत्थे सुन मसाण है। ये सुन भी एक अवस्था है, जदों फुरने फुरने बंद हो जा। फुरने फुरने उदों बंद हुंदे ने जदों अपने आप नूं गुरु दे समर्पण कर दिया। जिन्हां गुरसिखां ने अपना आप गुरु नूं समर्पण कीता, देखो उन्हां दे सामने भी सारा कुछ सी। जिन्हां सिंघां सिंघणियां नूं रोज याद करदे, जिन्हां ने धर्म हे सीस दित्ते, बंद बंद कटाए, चरखियां ते चढ़े, खोपरियां लोहाईयां, आरियां नाल तन चराए, इको एक गल सी भाई असी तां गुरु दे सन्मुख होणा, असी तां गुरु दी आग्या विच चलना। ये अभ्यास करन दे नाल एक बंद रोक लग जांदी, पर फुरने उठते ही नहीं। मैं पूछा भगत कबीर जी कहंदे ने ये गल मैनू कदों समझ आई, जदों गुरु ने मत दिती ते आख्या जो किच होआ सो तेरा भाणा, जो किच होआ सो तेरा भाणा। जो एव बूझे सो सहज समान, जो एव बूझे सो सहज समान। चाहते सारे के सानू सहज मिले, अडोलता मिले, भटकना तो रह तो मिले, पर यह करने वास्ते साडी बड़ी सहायता कीती है गुरु साहिबान। भाई गुरदास जी ने होर सहायता कर दिती, उन्हां कहा जे किसी ने सहज अवस्था विच जीउणा है, जे फुरनिया तो रहत होना, ते आओ मैं तरीका दस दिना। हों तिस कोल कुमाया, हों तिस कोल कुमाया। गुरमत हृदय गरीबी आवे, गुरमत हृदय गरीबी आवे। हों तिस कोल कुमाया, हों तिस कोल कुमाया। पर दरबे नु हथ ना लावे, पर दरबे नु हथ ना लावे। हों तिस कोल कुमाया, हों तिस कोल कुमाया। पर नारी दे नेर न जावे, पर नारी दे नेर न जावे। हों तिस कोल कुमाया, हों तिस कोल कुमाया। सतगुर दा उपदेश कमावे, सतगुर दा उपदेश कमावे। अज साडे विच निंदिया करन दी बड़ी वादी वधी है, क्षमा करो, माड़ी जी गल शुरू करो, बस निंदिया ही निंदिया। फिर खोज खोज के कड़न गई, फिर की होया, फिर किवें होया जी, फिर किवें होया जी, निंदिया कर। गुरु साहब कहने दे नाल ते तुसी अपने सिर आप पंड चुक रहे हो। हों तिस कोल कुमाया, हों तिस कोल कुमाया। पर निंदा सुन आप हटावे, पर निंदा सुन आप हटावे। हों तिस कोल कुमाया, हों तिस कोल कुमाया। थोड़ा समय थोड़ा ही खावे, थोड़ा समय थोड़ा ही खावे। गुरमुख सोई सहज समावे, गुरमुख सोई सहज समावे। हुण सिद्धा ने ते पुछया क्यों कर बाधा सरपन खादा, मारग ने दुरमत बाधा सरपन खादा। जदों खोटी मत विच फस गया फिर सपनी खाएगी, जदों मन दियां मर्जियां करेगा फिर मनमुख खोया गुरमुख लादा। पर सारी समझ कदों आवेगी, सतगुर मिले अंधेरा जाए, सतगुर मिले अंधेरा जाए। नानक हौमै मेट समाए, नानक हौमै मेट समाए। तो सत्संगत समा ते अपनी तेज रफ्तारी चलिया, ये ठीक है कि तुहाडे प्यार दे सामने समा भी हेच है, और सियाणियां दा कथन है जहां प्रेम ता नेम ने कहा ना बुद्ध व्यवहार, प्रेम मगन जा मन भयो तब कौन कहे छितवा। मैं सारी सिद्ध गोष्ठ वाणी भी पढ़ दिया, पर गल याद रखियो, गुरु अर्जुन देव पातशाह ने तत् कढ़े है, किनका एक जिस जीव साव, किनका एक जिस जीव साव। ताकि महिमा गनी न आवे, ताकि महिमा गनी न आवे। एक वचन होर साझा करके फतेह बुला देंगा। रोज तुसी जपजी साहब पढ़ दे, मैं भी पढ़। पहली पौड़ी विच है मन्ने, मन्ने एक लां है। असी एदे विच ही कई गलतियां कर देंगे। बहुते दा पढ़ के कीगत, कीगत कोई शब्द ही नहीं है। मन्ने की गत कही लगा, एक तां इहनूं सोधो। फिर अगे जाके तिने पौड़ियों विच मन्ने है, फिर मन्ने नहीं मन्ने, जिहड़ा फिर मनन कर लेगा उन्हूं की मिलेगा। मन्ने सुरत होवे मन बुद्ध, मन्ने सुरत होवे मन बुद्ध। ओदी बुद्धि विच, ओदे मन विच होश आ जाए, समझ आ जाए, सोझी आ जाए, फिर अगे सारा ही पौड़ियां पढ़ी चलो। मन्ने सुरत होवे मन बुद्ध, मन्ने सगल पवन की शुद्ध, मन्ने मोह चोटा ना खाए, मन्ने ऐसा नाम निरंजन होए जे को। फिर अगे ज्यों ज्यों विचारोगे, मन्ने मार्ग ठाक न पाए, मन्ने पत स्यो, मन्ने मग न चले, मन्ने धर्म सेती, ऐसा नाम निरंजन होए ये को। ये तो पौड़ी दर पौड़ी चढ़ना पड़ेगा, ते जेड़ा चढ़ेगा पातशाह कहंदे ने उन्हूं जुर्मत नहीं बन सके, उन्हूं सपनी नहीं खा सकेगी, वो जीवन दे मकसद नूं नहीं गवाएगा और ओदा जीवन सफल हो जाएगा। इसे भी पातशाह कहंदे ने उन्हां दा लोक सुखी है पर लोक सोहेले, लोक सुखी है पर लोक सोहेले। नानक हर प्रभ आपे मेले, नानक हर प्रभ आपे मेले। पुनः चुका नहीं खिमा बख्शी।